ਸਤਨਾਮ ਸ੍ਰੀ ਵਾਹਿਗੁਰੂ ਜੀ। ਆਸਾ ਮਹੱਲਾ ਪਹਿਲਾ। ਸੁਣ ਵੱਡਾ ਆਖੇ ਸਭ ਕੋਏ, ਕੇਵਲ ਵੱਡਾ ਡੀਠਾ ਹੋਏ। ਸੁਣ ਵੱਡਾ ਆਖੇ ਸਭ ਕੋਏ, ਕੇਵਲ ਵੱਡਾ ਡੀਠਾ ਹੋਏ। ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ, ਕੋਈ ਨਾ ਜਾਣੈ ਤੇਰਾ ਕੀਤਾ ਕੇਵਲ ਚੀਰਾ। ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰ ਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆ, ਸਿੱਧਾ ਪੁਰਖ ਕੀਆ ਵਡਿਆਈਆ, ਤੁਧ ਬਿਨ ਸਿੱਧੀ ਕਿਨੈ ਨਾ ਪਾਈਆ। ਕਰਮ ਮਿਲੈ ਨਾਹੀ ਠਾਕ ਰਹਾਈਆ, ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਜਿਸ ਤੂੰ ਦੇਹ ਤਿਸੈ ਕਿਆ ਚਾਰਾ, ਨਾਨਕ ਸੱਚ ਸਵਾਰਨ ਹਾਰਾ। ਜਿਸ ਤੂੰ ਦੇਹ ਤਿਸੈ ਕਿਆ ਚਾਰਾ, ਨਾਨਕ ਸੱਚ ਸਵਾਰਨ ਹਾਰਾ। ਸੁਣ ਵੱਡਾ ਆਖੈ ਸਭ ਕੋਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਿਵਾਜੀ ਹੋਈ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ, ਜਿੱਥੇ ਆਪ ਪਾਵਨ ਦਸ ਗੁਰੂ ਸਰੂਪ ਧਾਰਨ ਕੀਤੇ, ਉੱਥੇ ਹਮੇਸ਼ਾ ਲਈ ਸੁਰਬੱਤ ਜੀਵਾਂ ਦੀ ਕਲਿਆਣ ਵਾਸਤੇ ਪਾਵਨ ਅੰਮ੍ਰਿਤ ਰੂਪ ਇਲਾਹੀ ਬਾਣੀ ਉਚਾਰਨ ਕੀਤੀ, ਜਿਸ ਪਾਵਨ ਗੁਰਬਾਣੀ ਦੀ ਆਪ ਸੰਗਤਾਂ ਲੜੀਵਾਰ ਕਥਾ ਸਰਵਣ ਕਰ ਰਹੇ ਹੋ। ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ ਵਿੱਚ ਇੱਕ ਵਾਰ ਗੁਰਸਿੱਖਾਂ ਨੇ ਸਵਾਲ ਕੀਤਾ ਸੀ, ਸੱਚੇ ਪਾਤਸ਼ਾਹ ਕਥਾ ਦਾ ਮਹੱਤਵ ਕੀ ਹੈ? ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਖਿਆ ਸੀ, ਸੁਣ ਹਰ ਕਥਾ ਉਤਾਰੀ ਮੈਲ, ਮਹਾਂਪੁਨੀਤ ਪਏ ਸੁਖ ਸੈਲ। ਜਦੋਂ ਅਸੀਂ ਪਵਿੱਤਰ ਗੁਰਬਾਣੀ ਦੀ ਕਥਾ ਵਿਚਾਰ ਸੁਣਦੇ ਹਾਂ, ਇਹਦੇ ਨਾਲ ਮਨ ਦੀ ਮੈਲ ਦੂਰ ਹੁੰਦੀ ਹੈ, ਕਿਉਂਕਿ ਇੱਕ ਵਾਹਿਗੁਰੂ ਦੀ ਦਾਤ ਪਾਣੀ ਹੈ, ਜਿਸ ਨੂੰ ਹਜ਼ੂਰ ਨੇ ਪਾਣੀ ਪਿਤਾ ਵੀ ਆਖਿਆ ਹੈ। ਪਾਣੀ ਵਿੱਚ ਇਹ ਗੁਣ ਹੈ, ਉਹ ਸਾਡੇ ਤਨ ਦੀ ਮੈਲ ਨੂੰ ਧੋਂਦਾ, ਭਰੀਏ ਹੱਥ ਪੈਰ ਤਨ ਦੇਹ, ਪਾਣੀ ਧੋਤੈ ਉਤਰ ਸੋਖੇਹ। ਦੂਜੀ ਹੈ ਅਮੋਲਕ ਦਾਤ ਸਤਿਗੁਰੂ ਦੀ ਬਾਣੀ। ਪਾਣੀ ਅਤੇ ਬਾਣੀ, ਬਾਣੀ ਸਤਿਗੁਰੂ ਦੀ ਬਹੁਤ ਵੱਡੀ ਅਮੋਲਕ ਦਾਤ ਹੈ। ਪਾਣੀ ਸਾਡੇ ਜੀਵਨ ਦਾ ਆਧਾਰ ਵੀ ਹੈ, ਇਸੇ ਤਰ੍ਹਾਂ ਗੁਰਸਿੱਖ ਦੇ ਜੀਵਨ ਦਾ ਆਧਾਰ ਸਤਿਗੁਰੂ ਦੀ ਬਾਣੀ ਹੈ ਔਰ ਇਹ ਬਾਣੀ ਸਾਡੀ ਮਨ ਦੀ ਮੈਲ ਨੂੰ ਵੀ ਦੂਰ ਕਰਦੀ ਹੈ। ਜਦੋਂ ਕੋਈ ਗੁਰਸਿੱਖ ਮਾਈ ਭਾਈ ਸ਼ਰਧਾ ਭਾਵਨਾ ਪਿਆਰ ਅਤੇ ਇਕਾਗਰਤਾ ਦੇ ਨਾਲ ਸਤਿਗੁਰੂ ਦੀ ਪਵਿੱਤਰ ਬਾਣੀ ਨੂੰ ਸਰਵਣ ਕਰਦਾ ਹੈ ਔਰ ਉਹਦੀ ਨਾਲ ਦੀ ਨਾਲ ਮੈਲ ਵੀ ਧੋਤੀ ਜਾਂਦੀ ਹੈ। ਇੱਕ ਵਾਰ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਵੀ ਗੁਰਸਿੱਖਾਂ ਨੇ ਸਵਾਲ ਕੀਤਾ ਸੀ, ਸੱਚੇ ਪਾਤਸ਼ਾਹ ਸਾਡੇ ਇਸ ਮਨ ਦੇ ਅੰਦਰ ਬਹੁਤ ਹੀ ਮੈਲ ਭਰੀ ਹੋਈ ਹੈ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹੋ, ਇਹਨੂੰ ਕਿਵੇਂ ਸਾਫ਼ ਕੀਤਾ ਜਾਵੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ ਸੀ, ਐ ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰੂ ਦੀ ਬਾਣੀ ਹੀ ਇੱਕ ਐਸੀ ਅਮੋਲਕ ਦਾਤ ਹੈ ਜਿਹਦੇ ਨਾਲ ਤੁਸੀਂ ਆਪਣੀ ਅੰਦਰਲੀ ਮੈਲ ਨੂੰ ਧੋ ਸਕਦੇ ਹੋ, ਕਿਉਂ ਬਾਹਰਲੀ ਮੈਲ ਨੂੰ ਧੋਣ ਵਾਸਤੇ ਵਾਹਿਗੁਰੂ ਪਰਮੇਸ਼ਰ ਨੇ ਪਾਣੀ ਸਿਰਜਿਆ ਹੈ ਅਤੇ ਅੰਦਰਲੀ ਮੈਲ ਨੂੰ ਧੋਣ ਲਈ ਸਤਿਗੁਰੂ ਨੇ ਪਵਿੱਤਰ ਬਾਣੀ ਦੀ ਰਚਨਾ ਕੀਤੀ। ਹਰ ਗੁਰਸਿੱਖ ਮਾਈ ਭਾਈ ਨੂੰ ਅੰਮ੍ਰਿਤ ਵੇਲੇ ਪਾਣੀ ਅਤੇ ਬਾਣੀ ਦਾ ਪ੍ਰਯੋਗ ਕਰਨਾ ਚਾਹੀਦਾ ਹੈ। ਅੰਮ੍ਰਿਤ ਵੇਲੇ ਇਸ਼ਨਾਨ ਕਰੇ ਅਤੇ ਇਸ਼ਨਾਨ ਕਰਨ ਤੋਂ ਬਾਅਦ ਗੁਰਬਾਣੀ ਦਾ ਪਾਠ ਕਰੇ, ਨਿਤਨੇਮ ਕਰੇ। ਇਸ ਤਰ੍ਹਾਂ ਬਾਣੀ ਅਤੇ ਪਾਣੀ ਦੇ ਪ੍ਰਯੋਗ ਦੇ ਨਾਲ ਸਾਡਾ ਤਨ ਵੀ ਨਿਰਮਲ ਹੋ ਜਾਂਦਾ ਹੈ ਅਤੇ ਮਨ ਵੀ ਨਿਰਮਲ ਹੋ ਜਾਂਦਾ ਹੈ। ਧੰਨ ਹਨ ਉਹ ਗੁਰਸਿੱਖ ਮਾਈ ਭਾਈ ਜਿਹੜੇ ਸਤਿਗੁਰੂ ਦੇ ਬਚਨਾਂ ਦੇ ਅਨੁਸਾਰ ਅੰਮ੍ਰਿਤ ਵੇਲੇ ਪਾਣੀ ਅਤੇ ਬਾਣੀ ਦਾ ਪ੍ਰਯੋਗ ਕਰਦੇ ਹਨ, ਇਸ਼ਨਾਨ ਕਰਕੇ ਗੁਰਬਾਣੀ ਦਾ ਪਾਠ ਨਿਤਨੇਮ ਕਰਦੇ ਹਨ। ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਪਏ ਅਰੋਗਾ, ਕੋਟ ਵਿਘਨ ਲਾਥੇ ਪ੍ਰਭ ਸਰਣਾ, ਪ੍ਰਗਟੇ ਭਲੇ ਸੰਜੋਗਾ। ਇਹਦੇ ਨਾਲ ਤਨ ਅਤੇ ਮਨ ਅਰੋਗ ਹੁੰਦਾ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਉਚਾਰਨ ਕੀਤੀ ਹੋਈ ਪਾਵਨ ਸੋਦਰ ਦੀ ਬਾਣੀ, ਜਿਸ ਨੂੰ ਆਪਾਂ ਰਹਿਰਾ ਸਾਹਿਬ ਜੀ ਦਾ ਪਾਠ ਵੀ ਕਹਿੰਦੇ ਹਾਂ, ਉਹਦੀ ਕਥਾ ਆਰੰਭ ਹੈ। ਆਪ ਸੰਗਤਾਂ ਨੇ ਕੱਲ੍ਹ ਸਰਵਣ ਕੀਤਾ ਸੀ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਬੇਈ ਨਦੀ ਵਿੱਚ ਚੁੱਭੀ ਮਾਰ ਕੇ ਵਾਹਿਗੁਰੂ ਦੇ ਪਾਸ ਸੱਚਖੰਡ ਵਿੱਚ ਗਏ ਔਰ ਉੱਥੇ ਅਕਾਲ ਪੁਰਖ ਦੇ ਸਨਮੁਖ ਇਹ ਪਵਿੱਤਰ ਬਾਣੀ ਉਚਾਰਨ ਕੀਤੀ। ਸੋ ਦਰ ਤੇਰਾ ਕਿਹਾ, ਸੋ ਕਰ ਕਿਹਾ, ਜਿਤ ਬੈ ਸਰਬ ਸੰਭਾਲੇ। ਅਤੇ ਨਾਲ ਹੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਦਰ ਤੋਂ ਨਾਮ ਦੀ ਦਾਤ ਪ੍ਰਾਪਤ ਕੀਤੀ ਅਤੇ ਉਸ ਨਾਮ ਦੀ ਦਾਤ ਨੂੰ ਪ੍ਰਾਪਤ ਕਰਕੇ ਜਦੋਂ ਵਾਪਸ ਮੁੜ ਕੇ ਆਏ ਤਾਂ ਉਸ ਵੇਲੇ ਸਤਿਗੁਰੂ ਮਹਾਰਾਜ ਦੀ ਵੱਡੀ ਭੈਣ, ਜਿਸਨੂੰ ਬੇਬੇ ਨਾਨਕੀ ਜੀ ਆਖਿਆ ਜਾਂਦਾ ਹੈ, ਉਹਨਾਂ ਦਾ ਸਤਿਗੁਰੂ ਦੇ ਨਾਲ ਪਿਆਰ ਵੀ ਬੜਾ ਸੀ ਅਤੇ ਭਰੋਸਾ ਵੀ ਕਮਾਲ ਦਾ ਸੀ। ਜਦੋਂ ਸਤਿਗੁਰੂ ਬੇਈ ਨਦੀ ਵਿੱਚ ਚੁੱਭੀ ਮਾਰ ਕੇ 3 ਦਿਨ ਆਲੋਪ ਹੋ ਗਏ ਤਾਂ ਸਾਰਿਆਂ ਦੇ ਮਨ ਡੋਲ ਗਏ, ਪਰ ਬੇਬੇ ਨਾਨਕੀ ਦਾ ਮਨ ਹੀ ਸਥਿਰ ਰਿਹਾ। ਉਸਨੇ ਆਪਣੇ ਪਤੀ ਜੈਰਾਮ ਜੀ ਨੂੰ ਆਖਿਆ ਸੀ ਕਿ ਇਹ ਪਤੀ ਦੇਵ ਜੀ, ਮੇਰੇ ਭਰਾਤਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕੋਈ ਇਨਸਾਨ ਨਹੀਂ, ਮਾਨੋ ਕਾਕਾ ਰੂਪ ਨਾ ਜਾਣ, ਮਿਲੀ ਨਮਾਣੇ ਮਾਣ, ਉਹ ਤੇ ਆਪ ਪਰਮੇਸ਼ਰ ਰੂਪ ਸਤਿਗੁਰੂ ਨੇ, ਆਪ ਨਾਰਾਇਣ ਕਲਾ ਤਾਰ ਜਗਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਉਸ ਮੇਰੇ ਪਾਤਸ਼ਾਹ, ਮੇਰੇ ਭਰਾਤਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੂੰ ਪਾਣੀ ਕਦੀ ਵੀ ਡੁਬੋ ਨਹੀਂ ਸਕਦਾ, ਅੱਗ ਕਦੀ ਸਾੜ ਨਹੀਂ ਸਕਦੀ, ਹਵਾ ਕਦੇ ਉਡਾ ਨਹੀਂ ਸਕਦੀ, ਮਿੱਟੀ ਵੀ ਕੋਈ ਉਹਨਾਂ ਦਾ ਨੁਕਸਾਨ ਨਹੀਂ ਕਰ ਸਕਦੀ, ਕਿਉਂ ਉਹ ਪਰਮੇਸ਼ਰ ਰੂਪ ਨੇ। ਸਭ ਕੁਝ ਉਹਨਾਂ ਦੇ ਹੁਕਮ ਦੇ ਵਿੱਚ ਹੈ। ਪੈ ਵਿੱਚ ਪਵਣ ਵਹਿ ਸਦਵਾਓ, ਪੈ ਵਿੱਚ ਚੱਲਹਿ ਲੱਖ ਦਰਿਆਓ, ਪੈ ਵਿੱਚ ਅਗਨ ਕੱਢੈ ਵਿਗਾਰ, ਪੈ ਵਿੱਚ ਧਰਤੀ ਦੱਬੀ ਭਾਰ। ਇਉਂ ਬੇਬੇ ਨਾਨਕੀ ਜੀ ਸਾਰਿਆਂ ਨੂੰ ਦਿਲਾਸਾ ਦਿੰਦੇ ਰਹੇ। ਤੀਸਰੇ ਦਿਨ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਪ੍ਰਗਟ ਹੋਏ, ਬੇਬੇ ਨਾਨਕੀ ਜੀ ਬੜੀ ਤਾਂਘ ਦੇ ਨਾਲ ਸਤਿਗੁਰੂ ਦੇ ਦਰਸ਼ਨਾਂ ਨੂੰ ਚਾਹ ਰਹੀ ਸੀ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਅੰਤਰਜਾਮੀ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਿੱਧੇ ਬੇਬੇ ਨਾਨਕੀ ਜੀ ਦੇ ਘਰ ਪਹੁੰਚ ਗਏ ਨੇ। ਬੇਬੇ ਜੀ ਨੇ ਬੜੇ ਸਤਿਕਾਰ ਦੇ ਨਾਲ ਸਤਿਗੁਰੂ ਦੇ ਲਈ ਮੰਜਾ ਡਾਹਿਆ, ਕੱਪੜਾ ਵਿਛਾਇਆ ਅਤੇ ਬੜੇ ਪਿਆਰ ਸਤਿਕਾਰ ਦੇ ਨਾਲ ਸਤਿਗੁਰੂ ਨੂੰ ਬੈਠਾ ਕੇ ਪੁੱਛਣ ਲੱਗੀ ਕਿ ਇਹ ਮੇਰੇ ਨਿਰੰਕਾਰੀ ਨਾਨਕ, ਇਹ ਮੇਰੇ ਪਰਮੇਸ਼ਰ ਰੂਪ ਪ੍ਰਾਤਾ ਜੀਓ, ਆਪ ਤਿੰਨ ਦਿਨ ਕਿੱਥੇ ਗਏ ਸੋ? ਤਾਂ ਉਸ ਵੇਲੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਆਖਿਆ, ਬੇਬੇ ਨਾਨਕੀ ਜੀ, ਅਸੀਂ ਆਪਣੇ ਮਾਲਕ ਉਸ ਨਿਰੰਕਾਰ ਦੇ ਦਰਸ਼ਨ ਕਰਨ ਵਾਸਤੇ ਗਏ ਸਾਂ। ਬੇਬੇ ਨਾਨਕੀ ਜੀ ਬੜੇ ਹੈਰਾਨ ਹੋਏ, ਕਹਿਣ ਲੱਗੇ, ਤੁਸੀਂ ਮੈਨੂੰ ਵੀ ਉਹਦੇ ਬਾਰੇ ਕੁਝ ਦੱਸੋਗੇ? ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਲਓ ਭੈਣ ਜੀ ਸੁਣੋ, ਅਸੀਂ ਤੁਹਾਨੂੰ ਉਹਦੇ ਬਾਰੇ ਕੁਝ ਦੱਸ ਰਹੇ ਹਾਂ। ਇਹ ਜਿਹੜਾ ਦੂਸਰਾ ਸ਼ਬਦ ਹੈ ਰਹਿਰਾਜ ਸਾਹਿਬ ਜੀ ਦਾ, ਇਹ ਬੇਬੇ ਨਾਨਕੀ ਜੀ ਦੇ ਪ੍ਰਥਾਏ ਉਚਾਰਨ ਕੀਤਾ ਦੱਸਿਆ ਜਾਂਦਾ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਜਦੋਂ ਬੇਬੇ ਨਾਨਕੀ ਜੀ ਨੇ ਇਹ ਆਖਿਆ, ਮਹਾਰਾਜ ਕੁਝ ਮੈਨੂੰ ਵੀ ਦੱਸ ਸਕਦੇ ਹੋ ਉਸ ਨਿਰੰਕਾਰ ਦੇ ਬਾਰੇ, ਉਸ ਅਕਾਲ ਪੁਰਖ ਦੇ ਬਾਰੇ, ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਰਹਾਉ ਦੀਆਂ ਪੰਕਤੀਆਂ ਦੇ ਅੰਦਰ ਸੁਰਤ ਨਿਰੰਕਾਰ ਦੇ ਨਾਲ ਜੁੜੀ ਹੈ ਇਹ ਪਵਿੱਤਰ ਬਚਨ ਉਚਾਰਨ ਕੀਤੇ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ, ਗੁਣੀ ਗਹੀਰਾ, ਕੋਈ ਨਾ ਜਾਣੈ ਤੇਰਾ ਕੇਤਾ ਕੇਵੜ ਚੀਰਾ, ਰਹਾਉ। ਇਹ ਸ਼ਬਦ ਵਿੱਚ ਪਹਿਲੀ ਵਾਰੀ ਰਹਾਉ ਆਇਆ, ਕਿਉਂਕਿ ਜਪਜੀ ਸਾਹਿਬ ਜੀ ਦੇ ਅੰਦਰ ਨਾ ਕੋਈ ਮਹੱਲਾ ਨਾ ਹੀ ਰਾਗ ਆਇਆ ਹੈ। ਅਖੀਰ ਤੇ ਸ਼ਲੋਕ ਸਤਿਗੁਰੂ ਮਹਾਰਾਜ ਨੇ ਜ਼ਰੂਰ ਲਿਖਿਆ। ਸ਼ਲੋਕ ਕਾਵਿ ਰਚਨਾ ਵਿੱਚ ਛੰਦ ਦਾ ਨਾਮ ਹੈ। ਸੋਦਰ ਬਾਣੀ ਦੇ ਉੱਪਰ ਰਾਗ ਆਸਾ ਮਹੱਲਾ ਪਹਿਲਾ, ਰਾਗ ਆਸਾ ਦਾ ਜ਼ਿਕਰ ਕੀਤਾ ਹੈ ਅਤੇ ਨਾਲ ਮਹੱਲੇ ਦਾ ਜ਼ਿਕਰ ਕੀਤਾ ਹੈ, ਪਰ ਸੋਦਰ ਬਾਣੀ ਦੇ ਅੰਦਰ ਹਾਉ ਦਾ ਜ਼ਿਕਰ ਨਹੀਂ ਹੋਇਆ। ਗੁਰਬਾਣੀ ਦੇ ਅੰਦਰ ਪਹਿਲੀ ਵਾਰੀ ਰਹਾਉ ਦਾ ਜ਼ਿਕਰ ਇਹ ਸ਼ਬਦ ਵਿੱਚ ਹਜ਼ੂਰ ਨੇ ਕੀਤਾ ਹੈ। ਇਸ ਰਹਾਉ ਸ਼ਬਦ ਦੇ ਬਾਰੇ ਮਹਾਂਪੁਰਖ ਦੱਸਦੇ ਹਨ, ਰਹਾਉ ਦਾ ਮਤਲਬ ਹੈ ਟਿਕਾਓ। ਜਦੋਂ ਰਾਗੀ ਸਿੰਘ ਸ਼ਬਦ ਗਾਇਨ ਕਰਦੇ ਹਨ ਔਰ ਉਹ ਅਸਥਾਈ ਅਤੇ ਅੰਤਰਾ ਦੋ ਭਾਗ ਉਹਨਾਂ ਦੀ ਰੀਤ ਵਿੱਚ ਔਰ ਉਹਨਾਂ ਦੀ ਧੁਨ ਵਿੱਚ ਅਲਾਪੇ ਜਾਂਦੇ ਹਨ। ਅਸਥਾਈ ਉਸਨੂੰ ਕਹਿੰਦੇ ਹਨ ਜਿਸ ਨੂੰ ਬਾਰ ਬਾਰ ਗਾਇਨ ਕੀਤਾ ਜਾਂਦਾ ਹੈ। ਜਿਹੜੀ ਅਸਥਾਈ ਦੀ ਪੰਕਤੀ ਹੁੰਦੀ ਹੈ, ਜਿਸ ਨੂੰ ਬਾਰ ਬਾਰ ਗਾਇਆ ਜਾਂਦਾ ਹੈ, ਜਿੱਥੇ ਆ ਕੇ ਰਾਗੀ ਸਿੰਘ ਠਹਿਰਾਓ ਕਰਦੇ ਨੇ, ਟਿਕਾਓ ਕਰਦੇ ਨੇ, ਬਾਰ ਬਾਰ ਉਸ ਪੰਕਤੀ ਦਾ ਉਚਾਰਨ ਕਰਦੇ ਹਨ, ਉਸ ਨੂੰ ਕਹਿੰਦੇ ਨੇ ਰਹਾਉ। ਜਿਹੜੇ ਪੁਰਾਤਨ ਗੁਰਬਾਣੀ ਸੰਗੀਤ ਦੇ ਜਾਣਕਾਰ ਰਾਗੀ ਸਿੰਘ ਸਨ, ਉਹ ਜਦੋਂ ਵੀ ਸ਼ਬਦ ਗਾਇਨ ਕਰਦੇ ਸਨ ਉਹ ਰਹਾਉ ਦੀਆਂ ਪੰਕਤੀਆਂ ਤੋਂ ਇਹਨਾਂ ਨੂੰ ਅਸਥਾਈ ਦਾ ਰੂਪ ਸਮਝ ਕੇ ਇਹਨਾਂ ਪੰਕਤੀਆਂ ਤੋਂ ਹੀ ਸ਼ਬਦ ਗਾਇਨ ਆਰੰਭ ਕਰਦੇ ਸਨ। ਪਰ ਹੁਣ ਰਾਗੀ ਸਿੰਘ ਆਪੋ ਆਪਣੀ ਮਰਜ਼ੀ ਅਨੁਸਾਰ ਕਿਸੇ ਸ਼ਬਦ ਦੀ ਟੇਕ ਰੱਖ ਕੇ ਵੀ ਸ਼ਬਦ ਗਾਇਨ ਲੱਗ ਪਏ ਹਨ। ਪਰ ਜਿਹੜੀ ਪੁਰਾਤਨ ਕੀਰਤਨ ਦੀ ਮਰਯਾਦਾ ਹੈ, ਔਰ ਉਹਦੇ ਆਧਾਰ 'ਤੇ ਰਹਾਉ ਦੀਆਂ ਪੰਕਤੀਆਂ ਤੋਂ ਹੀ ਕੀਰਤਨ ਆਰੰਭ ਕਰਨਾ ਚਾਹੀਦਾ ਹੈ, ਕਿਉਂਕਿ ਰਹਾਉ ਦੀਆਂ ਪੰਕਤੀਆਂ ਅਸਥਾਈ ਦੀਆਂ ਪੰਕਤੀਆਂ ਦੇ ਰੂਪ ਦੇ ਵਿੱਚ ਸਤਿਗੁਰੂ ਨੇ ਉਚਾਰਨ ਕੀਤੀਆਂ ਨੇ। ਰਹਾਉ ਦਾ ਸੰਬੰਧ ਸੰਗੀਤ ਦੇ ਨਾਲ ਹੈ। ਦੂਸਰਾ ਜਿਹੜਾ ਰਹਾਉ ਦਾ ਸੰਬੰਧ ਹੈ ਉਹ ਰਹਾ ਦੇ ਨਾਲ ਹੈ। ਜਿਵੇਂ ਆਪਾਂ ਆਮ ਇਹ ਗੱਲ ਕਹਿ ਦਿੰਦੇ ਹਾਂ ਬਈ ਫਲਾਨੇ ਦਾ ਰਹਾ ਬੜਾ ਸੋਹਣਾ, ਰਹਾ ਤੋਂ ਮੁਰਾਦ ਹੈ ਸੁਰਤਾਲ ਦੀ, ਉਸਦੀ ਲੈ ਦੀ ਔਰ ਉਸਦੀ ਸਰਲਤਾ ਦੀ, ਵੀ ਫਲਾਨੇ ਦਾ ਰਹਾ ਬੜਾ ਸੁੰਦਰ ਹੈ। ਹਜ਼ੂਰ ਕਹਿੰਦੇ ਰਹਾਉ ਦਾ ਅਰਥ ਹੈ ਰਹਾ ਵਾਲੀਆਂ ਪੰਕਤੀਆਂ, ਜਿਹਦੇ ਵਿੱਚ ਵਾਰ ਵਾਰ ਸੁਰੀਲਾ ਸ਼ਬਦ ਗਾਇਨ ਕੀਤਾ ਜਾਵੇ ਉਸ ਨੂੰ ਵੀ ਰਹਾਉ ਆਖਿਆ ਜਾਂਦਾ ਹੈ। ਸਿਧਾਂਤਕ ਪੱਖ ਤੋਂ ਮਹਾਂਪੁਰਖ ਇਹ ਵਿਚਾਰ ਦੱਸਦੇ ਹਨ ਬਈ ਜਿਸ ਸ਼ਬਦ ਨੂੰ ਸਤਿਗੁਰੂ ਮਹਾਰਾਜ ਨੇ ਰਹਾਉ ਲਿਖਿਆ ਹੈ ਔਰ ਉਸ ਪੰਕਤੀਆਂ ਦੇ ਅੰਦਰ ਸ਼ਬਦ ਦਾ ਕੇਂਦਰੀ ਭਾਵ ਵੀ ਸਤਿਗੁਰੂ ਮਹਾਰਾਜ ਨੇ ਰੱਖਿਆ ਹੁੰਦਾ। ਜੇ ਗੁਰਬਾਣੀ ਦਾ ਕੀਰਤਨ ਕਰਨਾ ਹੋਵੇ ਤਾਂ ਵੀ ਇਹਨਾਂ ਪੰਕਤੀਆਂ ਤੋਂ ਹੀ ਆਰੰਭ ਕਰਨਾ ਚਾਹੀਦਾ ਹੈ। ਜੇ ਗੁਰਬਾਣੀ ਦੀ ਕਥਾ ਵਿਚਾਰ ਕਰਨੀ ਹੋਵੇ ਤਾਂ ਵੀ ਰਹਾਉ ਦੀਆਂ ਪੰਕਤੀਆਂ ਤੋਂ ਅਰਥ ਪ੍ਰਾਰੰਭ ਕੀਤਾ ਜਾਵੇ ਅਤੇ ਸਾਰੀ ਲੜੀ ਸੁਖੇਣ ਢੰਗ ਦੇ ਨਾਲ ਜੁੜ ਜਾਂਦੀ ਹੈ, ਕਿਉਂਕਿ ਰਹਾਉ ਦੀਆਂ ਪੰਕਤੀਆਂ ਵਿੱਚ ਸ਼ਬਦ ਦਾ ਕੇਂਦਰੀ ਭਾਵ ਹੁੰਦਾ। ਇਸ ਲਈ ਵਿਦਵਾਨਾਂ ਨੇ ਇਸ ਨੂੰ ਸਨਾਬੀ ਟੀਕਾ ਵੀ ਆਖਿਆ। ਸਨਾਬੀ ਟੀਕਾ ਤੋਂ ਮੁਰਾਦ ਉਹ ਸਿਧਾਂਤ ਜਿਸ ਦੇ ਆਲੇ ਦੁਆਲੇ ਸਾਰੇ ਸ਼ਬਦ ਦੀ ਵਿਚਾਰ ਘੁੰਮਦੀ ਹੋਵੇ ਉਸ ਨੂੰ ਸਨਾਬੀ ਟੀਕਾ ਕਹਿੰਦੇ ਨੇ। ਸੋ ਰਹਾਉ ਵਿਚਾਰ ਇੱਥੇ ਪਹਿਲੀ ਵਾਰੀ ਰਹਾਉ ਆਇਆ, ਇਸ ਲਈ ਰਹਾਉ ਦੀ ਵਿਚਾਰ ਸੰਗਤਾਂ ਦੇ ਚਰਨਾਂ ਦੇ ਵਿੱਚ ਨਿਵੇਦਨ ਕੀਤੀ ਹੈ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਸੰਬੋਧਨ ਕਰਕੇ ਇਹ ਪਵਿੱਤਰ ਵਾਕ ਉਚਾਰਨ ਕਰ ਰਹੇ ਹਨ। ਵੱਡੇ ਮੇਰੇ ਸਾਹਿਬ, ਐ ਮੇਰੇ ਵੱਡੇ ਸਾਹਿਬ, ਐ ਮੇਰੇ ਵੱਡੇ ਪਾਤਸ਼ਾਹ ਅਕਾਲ ਪੁਰਖ ਜਿਸ ਨੂੰ ਪਿੱਛੇ ਆਖਿਆ ਸੀ, ਸੋ ਪਾਤਸ਼ਾਹੋ ਸ਼ਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ, ਉਹ ਪਾਤਸ਼ਾਹਾਂ ਦਾ ਵੀ ਪਾਤਸ਼ਾਹ ਵੱਡਾ ਸ਼ਹਿਨਸ਼ਾਹ ਹੈ, ਉਸਨੂੰ ਵੱਡੇ ਮੇਰੇ ਸਾਹਿਬਾ ਸ਼ਬਦ ਦੁਆਰਾ ਸੰਬੋਧਨ ਕਰ ਰਹੇ ਨੇ। ਗਹਿਰ ਗੰਭੀਰਾ ਗੁਣੀ ਗਹੀਰਾ, ਐ ਮੇਰੇ ਵੱਡੇ ਸਾਹਿਬ ਪਾਤਸ਼ਾਹ ਸ਼ਹਿਨਸ਼ਾਹਾਂ ਦੇ ਵੀ ਸ਼ਹਿਨਸ਼ਾਹ ਅਕਾਲ ਪੁਰਖ ਵਾਹਿਗੁਰੂ, ਤੂੰ ਗਹਿਰ ਸਮੁੰਦਰ ਵਾਂਗੂ ਨਿਰਹਲ ਹੈ ਅਤੇ ਗੰਭੀਰਾ ਬਹੁਤ ਡੂੰਘਾ ਹੈ, ਤੇਰਾ ਜਿਗਰਾ ਵੀ ਬਹੁਤ ਡੂੰਘਾ ਹੈ। ਗੁਣੀ ਗਹੀਰਾ, ਤੂੰ ਸਾਰੇ ਹੀ ਗੁਣਾਂ ਦਾ ਗਹੀਰਾ ਖਜ਼ਾਨਾ ਹੈ, ਤੂੰ ਸਾਰੇ ਗੁਣਾਂ ਦਾ ਭੰਡਾਰ ਹੈ, ਤੂੰ ਸਾਰੇ ਗੁਣਾਂ ਦਾ ਜ਼ਖੀਰਾ ਹੈ। ਕੋਈ ਨਾ ਜਾਣੈ ਤੇਰਾ ਕੀਤਾ ਕੇਵਲ ਚੀਰਾ। ਹੇ ਵਾਹਿਗੁਰੂ, ਕੋਈ ਵੀ ਵਿਅਕਤੀ ਇਸ ਗੱਲ ਨੂੰ ਨਹੀਂ ਜਾਣ ਸਕਦਾ, ਤੇਰਾ ਕੀਤਾ ਕੇਵਲ ਚੀਰਾ। ਇਹ ਜੋ ਤੇਰਾ ਚੀਰਾ ਦਾ ਅਰਥ ਹੈ ਪਸਾਰਾ, ਚੀਰਾ ਦਾ ਅਰਥ ਹੈ ਵਿਸਤਾਰ। ਇਹ ਸੰਸਾਰ ਦਾ ਕਿਤਨਾ ਕੁ ਵੱਡਾ ਤੁਸਾਂ ਪਸਾਰਾ ਕੀਤਾ ਹੈ, ਇਸ ਦਾ ਕਿਤਨਾ ਕੁ ਵੱਡਾ ਫੈਲਾਓ ਹੈ, ਇਹ ਕਿਤਨਾ ਕੁ ਵੱਡਾ ਇਸ ਦਾ ਵਿਸਤਾਰ ਹੈ। ਕੋਈ ਨਾ ਜਾਣਾ ਇਸ ਗੱਲ ਨੂੰ ਕੋਈ ਵੀ ਨਹੀਂ ਜਾਣ ਸਕਦਾ, ਕਿਉਂਕਿ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਪਿੱਛੇ ਵੀ ਆਖਿਆ ਸੀ, ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ, ਓੜਕ ਓੜਕ ਪਾਲ ਥੱਕੇ। ਜਿਤਨੇ ਵੀ ਰਿਸ਼ੀ ਮੁਨੀ ਅਵਤਾਰ ਪੀਰ ਪੈਗੰਬਰ ਬੜੇ ਬੜੇ ਸਿਆਣੇ ਉਸ ਵਾਹਿਗੁਰੂ ਦੀ ਰਚਨਾ ਦਾ ਓੜਕ ਲੱਭਦੇ ਓੜਕ ਨੂੰ ਥੱਕ ਹੀ ਗਏ, ਉਹਨਾਂ ਨੂੰ ਕੁਝ ਵੀ ਪਤਾ ਨਾ ਲੱਗ ਸਕਿਆ, ਕਿਉਂਕਿ ਵਾਹਿਗੁਰੂ ਦੀ ਸ੍ਰਿਸ਼ਟੀ ਬੇਅੰਤ ਹੈ, ਕੋਈ ਵੀ ਨਹੀਂ ਸੰਪੂਰਨ ਤੌਰ 'ਤੇ ਉਸਨੂੰ ਜਾਣ ਸਕਦਾ। ਇਸੇ ਲਈ ਸੋਦਰ ਦੀ ਬਾਣੀ ਵਿੱਚ ਵੀ ਹਜ਼ੂਰ ਨੇ ਇਹੀ ਗੱਲ ਆਖੀ ਸੀ, ਹੋਰ ਕੇਤੇ ਤੁਦ ਨੂੰ ਗਾਵਨ ਸੇ ਮੈਂ ਚੇਤਨ ਆਵਨ, ਨਾਨਕ ਕਿਆ ਵਿਚਾਰੇ। ਪਤਾ ਨਹੀਂ ਹੋਰ ਕਿੰਨੇ ਤੇਰੇ ਜਸ ਨੂੰ ਗਾਉਂਦੇ ਨੇ, ਉਹ ਮੇਰੇ ਚੇਤੇ ਵੀ ਨਹੀਂ ਆਉਂਦੇ, ਤੇ ਮੈਂ ਉਹਨਾਂ ਦੀ ਵਿਚਾਰ ਕੀ ਦੱਸ ਸਕਦਾ ਹਾਂ। ਉਸ ਵਾਹਿਗੁਰੂ ਦਾ ਕਿਤਨਾ ਕੁ ਵੱਡਾ ਪਸਾਰਾ ਹੈ, ਕਿਤਨਾ ਕੁ ਵੱਡਾ ਉਸਦਾ ਇਹ ਵਿਸਥਾਰ ਹੈ ਸੰਸਾਰ ਦਾ, ਇਹਨੂੰ ਕੋਈ ਵੀ ਨਹੀਂ ਜਾਣ ਸਕਦਾ। ਹਜ਼ੂਰ ਵਾਹਿਗੁਰੂ ਦੇ ਸਨਮੁਖ ਕਹਿ ਰਹੇ ਨੇ, ਕੋਈ ਨਾ ਜਾਣੈ ਤੇਰਾ ਕੀਤਾ ਕੇਵਲ ਚੀਰਾ। ਹੇ ਵਾਹਿਗੁਰੂ ਜੀ, ਕੋਈ ਵੀ ਇਸ ਗੱਲ ਨੂੰ ਜਾਣ ਨਹੀਂ ਸਕਦਾ ਕਿ ਤੇਰਾ ਕਿਤਨਾ ਕੁ ਵੱਡਾ ਇਸ ਸੰਸਾਰ ਦਾ ਫੈਲਾਓ ਹੈ, ਪਸਾਰਾ ਹੈ ਅਥਵਾ ਵਿਸਥਾਰ ਹੈ। ਲਓ ਹੁਣ ਆਰੰਭ ਤੋਂ ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਬੇਬੇ ਨਾਨਕੀ ਜੀ ਦੇ ਬੇਨਤੀ ਕਰਨ ਤੋਂ ਇਹ ਪਾਵਨ ਪਵਿੱਤਰ ਸ਼ਬਦ ਅਕਾਲ ਪੁਰਖ ਵਾਹਿਗੁਰੂ ਦੇ ਸਨਮੁਖ ਹੋ ਕੇ ਉਚਾਰਨ ਕਰ ਰਹੇ ਹਨ। ਆਪ ਸੰਗਤਾਂ ਪ੍ਰੇਮ ਦੇ ਨਾਲ ਸੁਣੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਸਤਨਾਮ ਸ੍ਰੀ ਵਾਹਿਗੁਰੂ ਜੀ। ਆਸਾ ਮਹੱਲਾ ਪਹਿਲਾ, ਸੁਣ ਵੱਡਾ ਆਖ ਸਭ ਕੋਏ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਉਸ ਅਕਾਲ ਪੁਰਖ ਵਾਹਿਗੁਰੂ ਦੇ ਸਨਮੁਖ ਇਹ ਪਵਿੱਤਰ ਸ਼ਬਦ ਉਚਾਰਨ ਕਰ ਰਹੇ ਹਨ। ਸੁਣ ਵੱਡਾ ਆਖੇ ਸਭ ਕੋਈ। ਹੇ ਵਾਹਿਗੁਰੂ ਜੀ, ਐ ਮੇਰੇ ਵੱਡੇ ਪਾਤਸ਼ਾਹ, ਸੁਣ ਸੁਣ ਕੇ ਸਭ ਕੋਈ ਹਰ ਆਦਮੀ ਤੈਨੂੰ ਵੱਡਾ ਆਖਦਾ ਹੈ। ਭਾਵ ਆਪਾਂ ਕਿਸੇ ਤੋਂ ਸੁਣ ਲਿਆ, ਸਾਥੋਂ ਕਿਸੇ ਦੂਸਰੇ ਨੇ ਸੁਣ ਲਿਆ, ਜਿੰਨੇ ਵੀ ਦੁਨੀਆਂ ਦੇ ਲੋਕ ਨੇ, ਚਾਹੇ ਉਹ ਮਹਾਂਪੁਰਖ ਨੇ, ਰਿਸ਼ੀ ਮੁਨੀ, ਪੀਰ ਪੈਗੰਬਰ ਨੇ, ਉਹ ਇੱਕ ਦੂਸਰੇ ਤੋਂ ਸੁਣ ਸੁਣ ਕੇ ਹੀ ਇਹ ਗੱਲ ਆਖ ਰਹੇ ਹਨ ਕਿ ਉਹ ਵਾਹਿਗੁਰੂ ਪਰਮੇਸ਼ਰ ਬਹੁਤ ਵੱਡਾ ਹੈ। ਕਿ ਇਸ ਤਰ੍ਹਾਂ ਸੁਣ ਸੁਣ ਕੇ ਜੇ ਅਸੀਂ ਉਸ ਵਾਹਿਗੁਰੂ ਪਰਮੇਸ਼ਰ ਨੂੰ ਵੱਡਾ ਆਖ ਵੀ ਲਈਏ, ਕਿ ਸਾਨੂੰ ਉਸਦੇ ਵੱਡੇਪਨ ਦਾ ਪਤਾ ਲੱਗ ਸਕਦਾ ਹੈ? ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ, ਭਾਈ ਨਹੀਂ। ਠੀਕ ਹੈ, ਸੁਣ ਸੁਣ ਕੇ ਹਰ ਕੋਈ ਇਹ ਗੱਲ ਆਖਦਾ ਹੈ ਕਿ ਉਹ ਵਾਹਿਗੁਰੂ ਪਰਮੇਸ਼ਰ ਵੱਡਾ ਹੈ, ਬਹੁਤ ਹੀ ਵੱਡਾ ਹੈ, ਪਰ ਕੇਵਲ ਕਹਿਣ ਤੇ ਸੁਣਨ ਦੇ ਨਾਲ ਗੱਲ ਨਹੀਂ ਬਣ ਸਕਦੀ।
ਕੇਵਲ ਵੱਡਾ ਡੀਠਾ ਹੋਏ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਡੀਠਾ ਹੋਏ। ਹਾਂ, ਜੇ ਕਿਸੇ ਨੇ ਉਸਨੂੰ ਤੱਕਿਆ ਹੋਵੇ ਕੇਵਲ ਵੱਡਾ ਉਹ ਕਿਤਨਾ ਕੁ ਵੱਡਾ ਹੈ, ਤਾਂ ਹੀ ਉਸ ਬਾਰੇ ਉਹ ਜਾਣ ਸਕਦਾ ਹੈ। ਪਰ ਜੇ ਕਿਸੇ ਨੇ ਉਸ ਨੂੰ ਵੇਖਿਆ ਹੀ ਨਹੀਂ ਤੇ ਕੇਵਲ ਸੁਣ ਸੁਣ ਕੇ ਹੀ ਵੱਡਾ ਆਖੀ ਜਾ ਰਿਹਾ ਹੈ, ਔਰ ਉਹਨੂੰ ਕਿਵੇਂ ਇਸ ਗੱਲ ਦਾ ਪਤਾ ਲੱਗ ਸਕਦਾ ਹੈ ਕਿ ਉਹ ਵਾਹਿਗੁਰੂ ਕਿਤਨਾ ਕੁ ਵੱਡਾ ਹੈ? ਇਹਦਾ ਮਤਲਬ ਇਹ ਹੈ, ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਤਾਂ ਉਸਨੂੰ ਵੇਖਿਆ ਹੈ, ਔਰ ਉਹਨੂੰ ਵੇਖ ਕੇ ਹੀ ਸੋਦਰ ਦੀ ਬਾਣੀ ਉਚਾਰਨ ਕੀਤੀ। ਇਹ ਵੀ ਸ਼ਬਦ ਉਸ ਅਕਾਲ ਪੁਰਖ ਨੂੰ ਸੰਬੋਧਨ ਕਰਕੇ ਹੀ ਆਖ ਰਹੇ ਨੇ, ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ, ਕੋਈ ਨਾ ਜਾਣੈ ਤੇਰਾ ਕੀਤਾ ਕੇਵਲ ਚੀਰਾ। ਹਜ਼ੂਰ ਕਹਿੰਦੇ, ਹੇ ਵਾਹਿਗੁਰੂ ਜੀ, ਸੁਣ ਸੁਣ ਕੇ ਤਾਂ ਹਰ ਕੋਈ ਤੈਨੂੰ ਵੱਡਾ ਆਖ ਰਿਹਾ ਹੈ, ਪਰ ਅਸਲੀ ਤੇ ਉਹੀ ਜਾਣ ਸਕਦਾ ਹੈ ਤੂੰ ਕਿਤਨਾ ਕੁ ਵੱਡਾ ਹੈ। ਡੀਠਾ ਹੋਏ ਜਿਸਨੇ ਆਪਣੀ ਅੱਖਾਂ ਦੇ ਨਾਲ ਵੇਖਿਆ ਹੋਵੇ।
ਕੀਮਤ ਪਾਏ ਨਾ ਕਹਿਆ ਜਾਏ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਕੀਮਤ ਪਾਏ ਨਾ ਕਹਿਆ ਜਾਏ, ਨਾ ਤੇ ਤੇਰੀ ਕੀਮਤ ਹੀ ਕੋਈ ਪਾ ਸਕਦਾ ਹੈ। ਕੀਮਤ ਤੋਂ ਮੁਰਾਦ ਹੈ ਕੋਈ ਇਹ ਗੱਲ ਨਹੀਂ ਦੱਸ ਸਕਦਾ ਬਈ ਤੁਸੀਂ ਆਹ ਸਾਧਨ ਕਰ ਲਵੋ, ਇਹਦੇ ਨਾਲ ਤੁਹਾਨੂੰ ਰੱਬ ਮਿਲ ਸਕਦਾ। ਕੋਈ ਇਹ ਵੀ ਨਹੀਂ ਦੱਸ ਸਕਦਾ ਬਈ ਤੁਸੀਂ ਇੰਨਾ ਸਮਾਂ ਭਗਤੀ ਕਰ ਲਵੋ, ਤੁਹਾਨੂੰ ਪਰਮੇਸ਼ਰ ਮਿਲ ਜਾਵੇਗਾ। ਹਜ਼ੂਰ ਕਹਿੰਦੇ ਵੀ ਕੀਮਤ ਪਾਏ ਨਾ, ਨਾ ਤੇ ਹੇ ਵਾਹਿਗੁਰੂ ਤੇਰੀ ਕੋਈ ਕੀਮਤ ਹੀ ਪਾ ਸਕਦਾ ਹੈ, ਵੀ ਕਿਹੜੇ ਸਾਧਨ ਦੇ ਬਦਲੇ ਤੂੰ ਪ੍ਰਾਪਤ ਹੋ ਸਕਦਾ, ਇਹਦੇ ਬਾਰੇ ਕੋਈ ਕੁਝ ਨਹੀਂ ਦੱਸ ਸਕਦਾ, ਨਾ ਕਹਿਆ ਜਾਏ ਤੇ ਨਾ ਹੀ ਤੇਰੀ ਕੀਮਤ ਤੇਰਾ ਜਸ ਆਖਿਆ ਜਾ ਸਕਦਾ ਹੈ।
ਕਹਿਣੇ ਵਾਲੇ ਤੇਰੇ ਰਹੇ ਸਮਾਏ।
ਹਜ਼ੂਰ ਫਰਮਾਉਂਦੇ ਨੇ, ਕਹਿਣੇ ਨਾਣੇ ਨੂੰ ਦੋ ਲਾਵਾਂ ਨੇ, ਕਹਿਣੇ ਵਾਲੇ ਤੇਰੇ ਰਹੇ ਸਮਾਏ। हे वाहिगुरु जी कहण वाले जड़े तेरी सिफत सलाह नू तेरे जस नू कहण वाले ने, कहण वाले कौन ने जड़े उस वाहिगुरु परमेश्वर दे प्यारे संत भगत गुरसिख महापुरख ने, ओ जिवें जिवें तेरे जस नू आखदे ने ते फिर ओ तेरे दे तेरे विच ही ओ समा जांदे ने, तेरे विच ही अपेद हो जांदे ने। जिवें हजूर ने पिछे जपजी साहिब जी दे विच आखिया सी, सालाही सालाहे एती सुरत न पाईया, नदियां अतै वाह पवहें समुंद न जानिया है। जिवें नदियां ते नाले समुंदर विच पै जांदे ने फिर उन्हां दा कोई वखरा रंग रूप नहीं जाणिया जांदा, इसे तरह हे वाहिगुरु जी तेरे जस नूं कहण वाले तेरे विच ही लीन हो जांदे हन।
बड़े मेरे साहेबा गहर गंभीरा गुणी गहीरा, कोई न जाने तेरा केता के वड़चीरा, रहाओ सब सुरती मिल सुरत कमाई।
धन गुरु नानक दे महाराज सच्चे पातशाह उस अकाल पुरख वाहिगुरु दा जस उचारण कर रहे हन। वड्डे मेरे साहेबा गहर गंभीरा गुणी गहीरा, कोई ना जाने तेरा केता केवड चीरा, रहाओ हुण विश्राम दे के। हजूर अगे फरमाउंदे ने सब सुरती मिल सुरत कमाई। साहिब सतगुरु सच्चे पातशाह फरमाउंदे ने कि सब सुरती मिल, सुरती दा अर्थ है सुरत जोड़न वालिया ने, जिन्हें भी सुरत जोड़न वाले ने और उन्होंने अपनी सुरत नू जोड़ जोड़ के ते आपस विच मिल बैठ के सुरत कमाई, सुरत दी कमाई की। पाव बहुत सारे एहो जे महापुरख भी हैं जड़े अपनी सुरत नू जोड़ के समाधि विच लीन हो के उस अकाल पुरख वाहिगुरु परमेश्वर नू जानन दे लई सुरत दी कमाई करदे ने। सुरत दी कमाई तो मुराद है वो अपनी सुरत नाल वाहिगुरू दा सिमरन करदे ने। एक ते रसना तो नाम जपया जांदा है ना, दूसरा सुरत द्वारा सिमरन करना, सुरत नू शब्द विच जोड़ना, यह सुरत दी कमाई है। हजूर कहिंदे सब सुरती मिल सुरत कमाई, जिन्ने भी सुरत जोड़न वाले ने और उन्हां सारे गुरमुखां ने महापुरखां ने मिल के सुरत दी कमाई कीती, पाव सुरत जोड़ के सुरत शब्द दा समेल करके उन्हां ने नाम दी कमाई कीती, सिमरन दा अभ्यास कीता।
सब कीमत मिल कीमत पाई,
और उन्हां दे नाल ही जिन्ने भी कीमत पाउण वाले सन, इहदा मतलब इह है इक तां सुरत दी कमाई करन वाले लोक सन ते दूसरे जड़े कोई होर साधन तपस्या यग योग आदि करन वाले सन, होर जड़े साधन करन वाले लोग सन जड़े वाहिगुरु की कीमत पाउणा चाहुंदे सन, वह कीमत पाउण वालियां ने मिल के यतन कीता बई किसे साधन द्वारा तपस्या द्वारा भगती द्वारा घालना द्वारा कीमत पाई, उस वाहिगुरु की कीमत पाई जा सके, पर वह भी उस वाहिगुरु परमेश्वर की कीमत नू पा नहीं सके। कीमत पाउण वालियां ने भी मिल के कीमत पाई का अर्थ है कीमत पाउण दा यतन कीता, कोशिश जरूर कीती भी असी किसे होर साधन द्वारा वाहिगुरु परमेश्वर की प्राप्ति कर लईए, पर उन्हां दे पल्ले भी कुछ नहीं पिया।
ज्ञानी ध्यानी गुर गुर हाई,
हजूर कहिंदे ने बहुत सारे ज्ञानी लोग जेड़े कोई गुरबाणी दे खोजी ने, गुरबाणी दा ज्ञान रखते ने, होर धर्म ग्रंथां दा भी बोध जिन्हां ने प्राप्त किया होया, जेड़े ऐसे ज्ञानी लोग ने ते ध्यानी ध्यान लाउण वाले, जिन्ने भी ज्ञानी ते ध्यानी ने ते गुर गुर हाई जेड़े गुरुआं दे गुरु भी हाई दा अर्थ बने हुए ने, गुर गुर हाई जेड़े गुरुआं दे गुरु बने हुए ने, उन्हां ने भी रल मिल के यतन किया। जिवें सिद्धां दे बारे सिद्ध गोष्ठ बाणी विच जिक्र आया है, साधक सिद्ध गुरु बहु चेले खोजत फिरै फुरमाणै, मंगै नाम पाए इह भिख्या तेरे दर्शन को कुरबाणै। जिहड़े ज्ञानी ध्यानी लोक ने ते बाकी जिहड़े गुरुआं दे वड्डे गुरु अपने आप नूं मनदे ने, ਉਹਨਾਂ ਨੇ ਵੀ ਯਤਨ ਕੀਤੇ ਨੇ। ਅਤੇ ਜਾਂ ਜਿਵੇਂ ਦੇਵਤਿਆਂ ਦਾ ਗੁਰੂ ਬ੍ਰਹਸਪਤ ਹੈ ਔਰ ਉਹਨੇ ਵੀ ਯਤਨ ਕੀਤੇ, ਹੋਰ ਵੀ ਜਿਹੜੇ ਗੁਰੂਆਂ ਦੇ ਵੱਡੇ ਗੁਰੂ ਨੇ ਉਹਨਾਂ ਨੇ ਯਤਨ ਕੀਤੇ। ਗੁਰ ਗੁਰ ਹਾਈ ਜਿਹੜਾ ਸ਼ਬਦ ਹੈ ਇਹਦੇ ਹੋਰ ਵੀ ਕਈ ਅਰਥ ਵਿਦਵਾਨਾਂ ਨੇ ਕੀਤੇ ਨੇ। ਗੁਰ ਗੁਰ ਹਾਈ ਵੀ ਜਿਹੜੇ ਗੁਰੂ ਸਨ ਅਤੇ ਗੁਰ ਹਾਈ ਗੁਰ ਭਾਈ ਸਨ, ਇੱਕ ਗੁਰੂ ਹੋ ਗਏ ਅਤੇ ਗੁਰ ਭਾਈ, ਜਿਨ੍ਹਾਂ ਨੇ ਇੱਕੋ ਗੁਰੂ ਤੋਂ ਕੋਈ ਦੀਖਿਆ ਮੰਤਰ ਲਿਆ ਹੁੰਦਾ ਉਹਨਾਂ ਨੇ ਵੀ ਯਤਨ ਕੀਤੇ। ਅਥਵਾ ਗੁਰ ਗੁਰ ਹਾਈ, ਗੁਰ ਦਾ ਅਰਥ ਹੈ ਪੂਜਨੀਕ ਦੇਵਤੇ, ਗੁਰ ਦਾ ਅਰਥ ਦੇਵਤੇ ਵੀ ਕਿਸੇ ਵਿਦਵਾਨ ਨੇ ਮਹਾਂਪੁਰਖ ਨੇ ਕੀਤਾ ਹੈ। ਅਤੇ ਗੁਰ ਹਾਈ ਉਹਨਾਂ ਦੇਵਤਿਆਂ ਨੂੰ ਹਾਈ, ਨਾਸ ਕਰਨ ਵਾਲੇ ਕੌਣ? ਦੈਂਤ। ਇਹਦਾ ਮਤਲਬ ਇਹ ਹੋਇਆ ਵੀ ਦੇਵਤਿਆਂ ਨੇ ਵੀ ਅਤੇ ਦੈਂਤਾਂ ਨੇ ਵੀ, ਕਿਉਂਕਿ ਹੁਣ ਜਿਹੜਾ ਪ੍ਰਹਿਲਾਦ ਸੀ ਉਹ ਹਰਨਾਕਸ਼ ਦਾ ਪੁੱਤਰ ਸੀ, ਹਰਨਾਕਸ਼ ਇੱਕ ਦੈਂਤ ਬਿਰਤੀ ਵਾਲਾ ਮਨੁੱਖ ਸੀ। ਹਜ਼ੂਰ ਕਹਿੰਦੇ ਜਿੰਨੇ ਵੀ ਦੇਵਤੇ ਨੇ ਅਤੇ ਬਾਕੀ ਦੈਂਤ ਨੇ, ਉਹਨਾਂ ਨੇ ਵੀ ਉਸ ਵਾਹਿਗੁਰੂ ਪਰਮੇਸ਼ਰ ਨੂੰ ਜਾਣਨ ਦੀ ਕੋਸ਼ਿਸ਼ ਕੀਤੀ।
ਕਹਿਣ ਨਾ ਜਾਈ ਤੇਰੀ ਤਲ ਬੜਿਆਈ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਵਾਹਿਗੁਰੂ ਦੇ ਸਨਮੁਖ ਉਚਾਰਨ ਕਰ ਰਹੇ ਨੇ, ਹੇ ਵਾਹਿਗੁਰੂ ਜੀ ਤੇਰੀ ਵਡਿਆਈ ਤਿਲ ਮਾਤਰ ਵੀ, ਤਿਲ ਬਹੁਤ ਛੋਟਾ ਹੁੰਦਾ, ਇਸ ਤੋਂ ਭਾਵ ਹੈ ਰੰਚਕ ਪਰ ਰਤੀ ਪਰ ਥੋੜੇ ਮਾਤਰ ਵੀ, ਤੇਰੀ ਵਡਿਆਈ ਕਹਿਣ ਨਾ ਜਾਈ, ਉਹਨਾਂ ਤੋਂ ਕਈ ਨਹੀਂ ਜਾ ਸਕੀ। ਯਤਨ ਤਾਂ ਬਥੇਰਿਆਂ ਨੇ ਕੀਤਾ ਪਰ ਤੇਰੀ ਵਡਿਆਈ ਇੰਨੀ ਵੱਡੀ ਹੈ, ਵੱਡੇ ਕੀਆਂ ਵਡਿਆਈਆਂ ਕੁਛ ਕਹਿਣਾ ਕਹਿਣ ਨਾ ਜਾਏ। ਸੋ ਕਰਤਾ ਕਾਦਰ ਕਰੀਮ ਦੇ ਜੀਆਂ ਰਿਜਕ ਸੰਭਾਹੇ, ਉਸ ਵਾਹਿਗੁਰੂ ਪਰਮੇਸ਼ਰ ਦੀ ਵਡਿਆਈ ਕਹਿਣ ਵਿੱਚ ਆਉਂਦੀ ਹੀ ਨਹੀਂ, ਇਸ ਲਈ ਫਿਰ ਕਿਵੇਂ ਉਸ ਨੂੰ ਕੋਈ ਬਿਆਨ ਕਰ ਸਕਦਾ ਸੀ। ਹਜ਼ੂਰ ਦੇ ਬਚਨ ਨੇ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਣ ਨਾ ਸਕੋ, ਤੂੰ ਠਾਕੁਰ ਊਚ ਭਗਵਾਨ। ਜਿਹਵਾ ਏਕ ਕਵਨ ਗੁਣ ਕਹੀ ਹੈ, ਬੇਸ਼ੁਮਾਰ ਬੇਅੰਤ ਸੁਆਮੀ, ਤੇਰੋ ਅੰਤ ਨਾ ਕਿਨਹੀਂ ਹੀ ਲਹੀ ਹੈ, ਇਹ ਵਾਹਿਗੁਰੂ ਦੀ ਬੇਅੰਤ ਵਡਾਈ ਹੈ। ਕਲਗੀਧਰ ਪਾਤਸ਼ਾਹ ਨੇ ਬੜਾ ਸੁੰਦਰ ਲਿਖਿਆ ਹੈ, ਸ਼ੇਸ਼ ਨਾਗ ਸਿਰ ਸਹਿਸ ਬਨਾਈ, ਦੁਆ ਸੰਸ ਰਸਨਾਹ ਸੁਹਾਈ, ਰਟਤ ਅਵ ਲਗੇ ਨਾਮ ਅਪਾਰਾ, ਤੁਮਰੋ ਤਉ ਨ ਪਾਵਤ ਪਾਰਾ। ਹੇ ਵਾਹਿਗੁਰੂ ਜੀ, ਸ਼ੇਸ਼ ਨਾਗ ਜਿਸਦਾ 1000 ਮੂੰਹ ਹੈ, 2000 ਉਸਦੀਆਂ ਜ਼ੁਬਾਨਾਂ ਨੇ, ਉਨਤ ਨਵੇਂ ਤੋਂ ਨਵੇਂ ਤੇਰੇ ਨਾਮ ਉਚਾਰਨ ਕਰ ਰਿਹਾ ਹੈ, ਤੇਰੀ ਸਿਫਸਲਾ ਕਰ ਰਿਹਾ ਹੈ, ਪਰ ਉਹ ਵੀ ਤੇਰਾ ਅੰਤ ਨਹੀਂ ਪਾ ਸਕਦਾ। ਅਤੇ ਜਿਸ ਮਨੁੱਖ ਦੀ ਜ਼ੁਬਾਨ ਹੀ ਇੱਕ ਹੈ, ਜਿਹਵਾ ਇਹ ਕਵਨ ਗੁਣ ਕਹੀ ਹੈ, ਉਹ ਕੀ ਉਸ ਵਾਹਿਗੁਰੂ ਪਰਮੇਸ਼ਰ ਦੀ ਵਡਿਆਈ ਕਰ ਸਕਦਾ ਹੈ? ਇਸੇ ਲਈ ਹਜ਼ੂਰ ਕਹਿੰਦੇ ਕੋਸ਼ਿਸ਼ ਤਾਂ ਕੀਤੀ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ, ਹੈ ਵਾਹਿਗੁਰੂ ਜੀ ਤੇਰੀ ਵਡਿਆਈ ਤਿਲ ਮਾਤਰ ਵੀ ਕਹੀ ਨਹੀਂ ਜਾ ਸਕਦੀ, ਭਾਵ ਯਤਨ ਕਰਨ ਦੇ ਬਾਵਜੂਦ ਵੀ ਉਹ ਤੇਰੀ ਵਡਿਆਈ ਨੂੰ ਬਿਆਨ ਨਹੀਂ ਕਰ ਸਕੇ।
ਸਭ ਸਤ ਸਭ ਤਪ ਸਭ ਚੰਗਿਆਈਆਂ।
ਲਓ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿੰਨੇ ਵੀ ਸਤ ਨੇ, ਸਤ ਦਾ ਅਰਥ ਹੈ ਸਤ ਪ੍ਰਤੱਗੀ ਹੋਣਾ, ਜਾਂ ਸਤ ਤੋਂ ਮੁਰਾਦ ਹੈ ਸਤ ਸੰਤੋਖ ਆਦਿ ਗੁਣਾਂ ਨੂੰ ਧਾਰਨ ਕਰਨਾ, ਅਥਵਾ ਸਤ ਦਾ ਅਰਥ ਪੁੰਨ ਦਾਨ ਕਰਨਾ ਵੀ ਕੀਤਾ ਜਾਂਦਾ। ਹਜ਼ੂਰ ਕਹਿੰਦੇ ਵੀ ਸਭ ਸਤ ਜਿਤਨੇ ਵੀ ਸਤ ਸੰਤੋਖ ਆਦਿ ਗੁਣ ਨੇ, ਅਤੇ ਜਾਂ ਪੁੰਨ ਦਾਨ ਕਰਨਾ ਹੈ, ਅਤੇ ਸਭ ਤਪ ਅਤੇ ਜਿੰਨੇ ਸਾਰੇ ਤਪ ਨੇ, ਸਭ ਚੰਗਿਆਈਆਂ ਅਤੇ ਸਾਰੀਆਂ ਹੀ ਚੰਗਿਆਈਆਂ, ਭਾਵ ਜਿੰਨੇ ਵੀ ਨੇਕੀ ਦੇ ਪਰਉਪਕਾਰ ਦੇ ਕੰਮ ਨੇ ਉਹਨਾਂ ਨੂੰ ਚੰਗਿਆਈਆਂ ਕਹਿੰਦੇ ਨੇ। ਸਾਰੇ ਸਤ ਸਾਰੇ ਤਪ ਅਤੇ ਸਾਰੀਆਂ ਹੀ ਚੰਗਿਆਈਆਂ, ਜਿੰਨੇ ਵੀ ਲੋਕ ਭਲਾਈ ਦੇ ਕੰਮ ਹਨ,
ਸਿੱਧਾ ਪੁਰਖਾ ਕੀਆ ਵਡਿਆਈਆਂ।
ਇਹਦੇ ਨਾਲ ਹੀ ਜਿਹੜੇ ਕੋਈ ਸਿੱਧ ਪੁਰਸ਼ ਨੇ, ਰਿਧੀਆਂ ਸਿੱਧੀਆਂ ਦੇ ਮਾਲਕ ਨੇ, ਉਹਨਾਂ ਸਿੱਧਾਂ ਪੁਰਖਾਂ ਦੀਆਂ ਜੋ ਵਡਿਆਈਆਂ ਨੇ, ਕਿਉਂਕਿ ਰਿੱਧੀ ਸਿੱਧੀ ਵਾਲੇ ਲੋਕ ਉਹ ਵੀ ਸ਼ਕਤੀ ਨਾਲ ਸੰਸਾਰ ਦੇ ਵਿੱਚ ਆਪਣੀ ਪੂਜਾ ਕਰਵਾਉਂਦੇ ਨੇ। ਸਿੱਧ ਹੋਵਾਂ ਸਿੱਧ ਲਾਈ, ਰਿੱਧ ਆਖਾਂ ਆਓ, ਗੁਪਤ ਪ੍ਰਗਟ ਹੋਏ ਬੈਸਾਂ ਲੋਕ ਰੱਖੇ ਪਾਓ, ਮਤ ਦੇਖ ਪੂਲਾ ਵਿਸਰੈ ਤੇਰਾ ਚਿੱਤ ਨਾ ਆਵੇ ਨਾ। ਅੱਗੇ ਸ੍ਰੀ ਰਾਗ ਦੇ ਵਿੱਚ ਇਹ ਸ਼ਬਦ ਆਵੇਗਾ, ਜਿਹਦੇ ਵਿੱਚ ਇਹ ਗੱਲ ਸਪਸ਼ਟ ਕੀਤੀ ਗਈ ਹੈ ਵੀ ਸਿੱਧ ਹੋ ਕੇ ਕਈ ਸਿੱਧੀਆਂ ਦਾ ਪ੍ਰਯੋਗ ਕਰਦੇ ਨੇ, ਕਦੇ ਆਪਣੇ ਆਪ ਨੂੰ ਗੁਪਤ ਕਰ ਲੈਂਦੇ ਨੇ, ਕਦੇ ਪ੍ਰਗਟ ਕਰ ਲੈਂਦੇ ਨੇ, ਤੇ ਫਿਰ ਆਪਣੀ ਪੂਜਾ ਵੀ ਕਰਵਾਉਂਦੇ ਨੇ। ਹਜ਼ੂਰ ਕਹਿੰਦੇ ਜਿਹੜੀਆਂ ਐਸੀਆਂ ਸਿੱਧ ਪੁਰਸ਼ਾਂ ਦੀਆਂ ਵਡਿਆਈਆਂ ਨੇ, ਔਰ ਉਹ ਵੀ ਵਾਹਿਗੁਰੂ ਪਰਮੇਸ਼ਰ ਦੀ ਹੀ ਸਭ ਤੋਂ ਵੱਡੀ ਦੇਣ ਹੈ।
ਉਦ ਬਿਨ ਸਿੱਧੀ ਕਿਨੈ ਨਾ ਪਾਈਆ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਅਕਾਲ ਪੁਰਖ ਦੇ ਸਨਮੁਖ ਕਹਿ ਰਹੇ ਨੇ, ਹੇ ਵਾਹਿਗੁਰੂ ਜੀ, ਤੁਹਾਡੇ ਬਿਨਾਂ ਕਿਸੇ ਨੇ ਵੀ ਕਿਸੇ ਸਿੱਧੀ ਨੂੰ ਪ੍ਰਾਪਤ ਨਹੀਂ ਕੀਤਾ।